ਤੁਰਕ ਸਵੈ ਤੁਰਕਨ ਕੇ ਪੀਰੂ।
ਫਿਰ ਤੁਰਕ ਸਾਰੇ ਤੇ ਤੁਰਕਾਂ ਦੇ ਪੀਰ ਵੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦੇ ਨੇ।
ਜਨ ਹੈ ਨਾਨਕ ਗੁਣੀ ਗਹੀਰੂ,
ਉਹ ਵੀ ਜਾਣਦੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੁਣਾਂ ਦੇ ਖਜ਼ਾਨੇ ਹਨ।
ਕਲਾਵਾਨ ਸਿੱਧਨਾਥ ਜੇ ਜਹ ਤਹ,
ਕਲਾਵਾਨ ਜਿਹੜੇ ਸਿੱਧ ਨੇ ਨਾ ਨਾਥ ਨੇ ਜਿਹੜੇ ਸਾਰੇ ਜਿੱਥੇ ਕਿੱਥੇ।
ਸ੍ਰੀ ਗੁਰੂ ਕੀਰਤ ਪੂਰਨ ਸਭ ਹੈ,
ਸਤਿਗੁਰੂ ਜੀ ਦੀ ਕੀਰਤੀ ਸਾਰਿਆਂ ਵਿੱਚ ਪੂਰਨ ਹੈ। ਸਭ ਕੋਈ ਜਾਣਦਾ ਕਿ ਗੁਰੂ ਨਾਨਕ ਸਾਹਿਬ ਕੌਣ ਨੇ।
ਜਹ ਲਉ ਹੈ ਵਿਸਤ੍ਰਿਤ ਸੁਅਵਨੀ,
ਜਿੱਥੇ ਤੱਕ ਧਰਤੀ ਸਾਰੀ ਫੈਲੀ ਹੋਈ ਹੈ।
ਸਰਬ ਥਾਨ ਮਹਿ ਕੀਰਤ ਰਵਨੀ,
ਸਾਰਿਆਂ ਥਾਵਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਕੀਰਤੀ ਫੈਲੀ ਹੋਈ, ਬ੍ਰਹਿਮੰਡਾਂ ਚ ਫੈਲੀ ਹੋਈ ਹੈ।
ਤੋਰੇ ਹੋਤੇ ਮਵਾਸ ਮੁਕਾਮਾ,
ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤੋੜੇ ਨੇ ਆਕੀਆਂ ਦੇ ਵੱਡੇ ਵੱਡੇ ਕਿਲੇ।
ਸਭ ਉਪਰ ਰਾਜਤ ਅਵਿਰਾਮਾ,
ਸਾਰਿਆਂ ਦੇ ਉੱਤੇ ਰਾਜਤ ਹੁੰਦਾ, ਬਿਰਾਜ ਰਹੀ ਹੈ ਕੀਰਤੀ ਸੁੰਦਰ ਗੁਰੂ ਨਾਨਕ ਦੇਵ ਜੀ ਦੀ।
ਕਵਿਤਾ ਖੁਰਾਸਾਨ ਕਾਬਲ ਕੰਧਾਰ ਹੂੰ ਮੈਂ ਕੇਵੜਾ ਸੀ,
ਹੁਣ ਕਿੱਥੇ ਕਿੱਥੇ ਕੀਰਤੀ ਕਿਵੇਂ ਕਿਵੇਂ ਹੈ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਕੀਰਤੀ ਹੈ। ਸੋ ਖੁਰਾਸਾਨ ਦੇ ਵਿੱਚ ਔਰ ਕਾਬਲ ਕੰਧਾਰ ਦੇ ਵਿੱਚ ਕੇਵੜਾ ਹੁੰਦਾ ਇੱਕ ਖੁਸ਼ਬੂਦਾਰ, ਉਹ ਕੇਵੜੇ ਵਾਂਗੂ ਫੈਲੀ ਹੋਈ ਹੈ। ਸਾਰੇ ਦੇਸ਼ਾਂ ਵਿੱਚ ਸਤਿਗੁਰੂ ਦੀ ਉੱਜਲ ਕੀਰਤੀ ਫੈਲ ਰਹੀ ਹੈ। ਸੋ ਇਸ ਪਰ ਸਫੈਦ ਚੀਜ਼ਾਂ ਦੇ ਦ੍ਰਿਸ਼ਟਾਂਤ ਦੇ ਕੇ ਕਵੀ ਜੀ ਨੇ ਬਹੁਤ ਅਦਭੁਤ ਦਰਸ਼ਨ ਕਰਾਇਆ। ਕੀਰਤੀ ਦੀ ਉਪਮਾ ਉੱਜਲ ਦੇਣੀ ਕਵੀ ਦਾ ਇੱਕ ਅੱਛਾ ਸੰਕੇਤ ਹੈ। ਇਸ ਤਰ੍ਹਾਂ ਕਵੀ ਜੀ ਨੇ ਦੇਖੋ ਕਿਸ ਤਰ੍ਹਾਂ ਇੱਥੇ ਆ ਕੇ ਉਪਮਾ ਕੀਤੀ ਹੈ।
ਮਦ ਮੁਲਤਾਨ ਹੂੰ ਕੇ ਮਾਲਤੀ ਸੀ ਫੁਲੀਆ,
ਮਾਲਤੀ ਦਾ ਇੱਕ ਚਿੱਟੇ ਰੰਗ ਦਾ ਫੁੱਲ ਹੁੰਦਾ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਮਹਿਮਾ ਜਿਹੜੀ ਆ ਮੁਲਤਾਨ ਦੇ ਵਿੱਚ ਮਾਲਤੀ ਦੇ ਚਿੱਟੇ ਫੁੱਲ ਵਾਂਗੂ ਫੈਲੀ ਹੋਈ।
ਮੱਕੇ ਮੈਂ ਮਦਾਰ ਸੀ ਮਦੀਨੇ ਹੈ ਮਜੰਕ ਸਮ,
ਮੱਕੇ ਦੇ ਵਿੱਚ ਮੰਦਾਰ ਦੀ ਤਰ੍ਹਾਂ ਜਿਵੇਂ ਕਲਪ ਬ੍ਰਿਸ਼ ਜਿਹੀ ਮਹਿਮਾ ਹੈ ਤੇ ਮਦੀਨੇ ਹੈ ਮਯੰਕ ਸਮ। ਮਦੀਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਮਹਿਮਾ ਚੰਦਰਮਾ ਵਾਂਗੂ ਫੈਲੀ ਹੋਈ ਹੈ।
ਕੰਬ ਜੈਸੀ ਕਸ਼ਮੀਰ ਭਲੀ ਪੰਥ ਝੁਲੀਆ,
ਕੰਬ ਹੁੰਦਾ ਸੰਖ, ਸੰਖ ਹੁੰਦਾ ਚਿੱਟਾ, ਚਿੱਟੇ ਰੰਗ ਵਾਂਗੂ ਕਹਿੰਦੇ ਕਸ਼ਮੀਰ ਦੇ ਵਿੱਚ ਉਹ ਪਰੇ ਜਾ ਕੇ ਤਿੱਬਤ ਦੇ ਵਿੱਚ ਸਾਰੇ ਪਾਸੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਫੈਲੀ ਹੋਈ ਹੈ।
ਪਾਰਦ ਸੀ ਬਗਦਾਦ ਨਾਰਦ ਸੀ ਪੁਖਰਾ ਪਖਰਾਦ, ਗੰਗਾ ਕੈਸੀ ਧਾਰ ਪਈ ਗੰਗ ਜੂ ਕੇ ਕਲੀਆ।
ਹੁਣ ਪਾਰਦ ਹੁੰਦਾ ਜਿਹੜਾ ਇਹ ਪਾਰੇ ਵਰਗੀ, ਕਿੱਥੇ ਬਗਦਾਦ ਦੇ ਵਿੱਚ, ਨਾਰਦ ਦਾ ਰੰਗ ਚਿੱਟਾ ਹੋਣ ਕਰਕੇ ਨਾਰਦ ਸੀ ਪਖਰਾਦ, ਪਖੜਾ ਜਿਕ ਜਿਹੜੇ ਸੋ ਪੱਖਰ ਤੇ ਸੱਖਰ ਦੋ ਪੈਂਦੇ ਨੇ ਉਸ ਇਲਾਕੇ ਵਿੱਚ, ਉਹਨਾਂ ਦੇ ਵਿੱਚ ਗੰਗਾ ਕੈਸੀ ਧਾਰ ਪਈ ਗੰਗ ਜੂ ਕੇ ਕਲੀਆ। ਗੰਗਾ ਦੇ ਕਿਨਾਰੇ ਤੇ ਕਹਿੰਦੇ ਨੇ ਜਿਵੇਂ ਪਹਿਲੀ ਹਰਿਦੁਆਰ ਗਏ ਹੋਰ ਥਾਵਾਂ ਤੇ ਗਏ, ਉੱਥੇ ਗੰਗਾ ਦੀ ਧਾਰ ਵਾਂਗੂ ਪਵਿੱਤਰ ਮਹਿਮਾ ਹੈ।
ਚੌਰ ਜੈਸੀ ਚਾਰੋ ਦਿਸ ਸੋਹੈ ਸਭ ਸੀਸ ਪਰ,
ਸਾਰਿਆਂ ਦੇ ਸਿਰ ਦੇ ਉੱਪਰ ਸੋਭਨੀਕ ਹੁੰਦੀ ਭਾਵ ਸ਼੍ਰੋਮਣੀ, ਜਿਵੇਂ ਚੌਰ ਚਿੱਟਾ ਸੋਹਣਾ ਚੌਰ ਹੁੰਦਾ ਨਾ ਚਿੱਟੇ ਰੰਗ ਦਾ। ਇਉਂ ਗੁਰੂ ਨਾਨਕ ਸਾਹਿਬ ਦੀ ਮਹਿਮਾ ਤਾਂ ਸਾਰਿਆਂ ਤੋਂ ਉੱਤੇ ਹੀ ਫੈਲੀ ਹੋਈ ਹੈ।
ਸੱਤ ਦੀਪ ਮਦ ਮੈਂ ਮਰਾਲ ਭਾਂਤ ਭੁਲਿਆ,
ਸੱਤਾਂ ਦੀਪਾਂ ਦੇ ਵਿੱਚ ਕਹਿੰਦੇ ਮਰਾਲ ਹੁੰਦਾ ਜਿਵੇਂ ਹੰਸ ਹੁੰਦਾ, ਹੰਸਾਂ ਦੀ ਪਾਂਤ ਪੰਗਤੀ ਹੁੰਦੀ ਹੈ, ਹੰਸਾਂ ਦੀ ਲਾਈਨ ਵਾਂਗੂ ਚਾਰੇ ਪਾਸੇ ਫੈਲੀ ਹੋਈ ਹੈ।
ਅਮਲ ਕਮਲ ਜੈਸੀ ਕਾਂਸੀ ਮੈਂ ਬਿਰਾਜਮਾਨ,
ਅਮਲ ਮੈਲ ਤੋਂ ਰਹਿਤ ਕਮਲ ਦੇ ਫੁੱਲ ਵਰਗੀ ਕਾਂਸੀ ਦੇ ਵਿੱਚ ਬਿਰਾਜਮਾਨ ਹੈ। ਕਿਉਂ ਜਿੱਥੇ ਮਹਾਰਾਜ ਗਏ ਨੇ ਉੱਥੇ ਗੁਰੂ ਸਾਹਿਬ ਦੀ ਉਪਮਾ ਫੈਲੀ ਹੈ।
ਸੁਧਾ ਸਮ ਸੁਧਾਸਰ ਦਿੱਲੀ ਦੁੱਧ ਸੋਹੀ ਹੈ।
ਸੋ ਇਸ ਤਰ੍ਹਾਂ ਕਹਿੰਦੇ ਅੰਮ੍ਰਿਤ ਵਰਗੀ ਮਹਿਮਾ ਸ੍ਰੀ ਅੰਮ੍ਰਿਤਸਰ ਸਾਹਿਬ ਫੈਲੀ ਹੋਈ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ, ਔਰ ਦਿੱਲੀ ਦੇ ਵਿੱਚ ਦੁੱਧ ਵਰਗੀ ਚਿੱਟੀ ਮਹਿਮਾ ਮਜਨੂਏ ਟਿੱਲੇ ਜਾ ਕੇ ਜਦੋਂ ਗੁਰਾਂ ਨੇ ਕਿਰਪਾ ਕੀਤੀ।
ਜੌਨ ਜੈਸੀ ਜੋਧ ਪਰ ਸੇਸ ਸੀ ਸੁਮੇਰ ਪਰ,
ਜੌਨ ਹੁੰਦੀ ਚੰਦਰਮਾ ਦੀ ਚਾਨਣੀ ਵਰਗੀ, ਜੋਧਪੁਰ ਵੀ ਗਏ ਆ, ਸ਼ੇਸ਼ ਨਾਗ ਵਰਗੀ ਜਿਹੜੀ ਵੇਖੀ ਦੀ ਮਹਾਰਾਜ ਦੀ ਮਹਿਮਾ ਸੁਮੇਰ ਪਰਬਤ ਦੇ ਉੱਤੇ।
ਚੰਦਨ ਸੀ ਚੀਨ ਆਮ ਚੀਨ ਮਾਹੇ ਜੋਹੀ ਹੈ,
ਕਹਿੰਦੇ ਚੰਦਨ ਵਰਗੀ ਜਿਹੜੀ ਹੈ ਨਾ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਚੀਨ ਦੇ ਵਿੱਚ ਮਚੀਨ ਮਾਹੇ ਜੋਹੀ ਹੈ ਵੇਖੀ ਜਾ ਸਕਦੀ ਹੈ।
ਨੇਪਾਲ ਮੈਂ ਨਿਕਸੀ ਕਮਾਊ ਮੈਂ ਕਪਾਸ ਸੀ,
ਨੇਪਾਲ ਦੇ ਵਿੱਚ ਨਿਕਸੀ ਹੁੰਦਾ ਹੀਰੇ ਵਰਗੀ ਫੈਲੀ ਹੋਈ ਹੈ, ਔਰ ਕਮਾਊ ਪਹਾੜ ਹੈ ਜਿੱਥੇ ਕਾਮਰੂ ਦੇਸ਼ ਹੈ, ਤਿੰਨ ਸੁਖੀਆ ਸ਼ਹਿਰ ਪਰੇ ਅਸਾਮ ਅਪਰ ਅਸਾਮ ਦੇ ਵਿੱਚ ਜਿੱਥੇ ਨੂਰ ਸ਼ਾਹ ਦਾ ਨਿਸਤਾਰਾ ਕੀਤਾ ਸੀ ਉੱਥੇ ਫੈਲੀ ਹੋਈ ਹੈ। ਕਮਾਊ ਮੈਂ ਕਪਾਸ ਸੀ, ਕਪਾਹ ਵਰਗੀ ਚਿੱਟੀ ਇਸ ਤਰ੍ਹਾਂ ਫੈਲੀ, ਜਿੱਥੇ ਜਿੱਥੇ ਹੁਣ ਗੁਰੂ ਨਾਨਕ ਸਾਹਿਬ ਗਏ ਨੇ ਨਾ ਕਵੀ ਜੀ ਨੇ ਉਹ ਸਾਰੇ ਸ਼ਹਿਰ ਹੀ ਇਲਾਕੇ ਹੀ ਕਵਿਤਾ ਦੇ ਰੂਪ ਵਿੱਚ ਲਿਖ ਦਿੱਤੇ ਆ।
ਹਿਸਾਰ ਕੋਟ ਹਿਮ ਸੀ ਸੁਖਦ ਅਵ ਰੋਹੀਏ।
ਹਿਸਾਰ ਵਾਲੇ ਇਲਾਕੇ ਚ ਮਹਾਰਾਜ ਨੇ ਬਹੁਤ ਕਿਰਪਾ ਕੀਤੀ, ਜਾ ਕੇ ਉੱਥੇ ਬਰਫ਼ ਵਰਗੀ ਚਿੱਟੀ ਮਹਾਰਾਜ ਦੀ ਮਹਿਮਾ ਉਹ, ਔਰ ਇਹੀ ਬਰਫ਼ ਵਰਗੀ ਚਿੱਟੀ ਸੁਖਦ ਅਵ ਰੋਹੀਏ, ਸੁਖ ਦੇ ਦੇਣ ਵਾਲੀ ਵੇਖੀ ਦੀ ਹੈ।
ਅੱਠੋ ਜਗ੍ਹਾ ਪਾਲਣ ਕੇ ਦਸਨ ਪਹਿ ਜਾਏ ਟਿਕੀ।
ਅੱਠੋ ਦਿਗ ਪਾਲ ਹੁੰਦੇ ਜਿਹੜੇ ਦਿਸ਼ਾ ਪਾਲ ਕਹਿੰਦੇ, ਇੱਕ ਕਾਲਪਨਿਕ ਹਾਥੀ ਬਣਾਏ ਹੋਏ ਨੇ ਜਿਹੜੇ, ਅਥਵਾ ਜੇ ਗੁਪਤ ਰੂਪ ਵਿੱਚ ਅੱਠ ਹਾਥੀ ਧਰਤੀ ਨੂੰ ਸੰਭਾਲਦੇ ਨੇ ਵੱਡੇ, ਜਦੋਂ ਉਹਨਾਂ ਨੇ ਬਣਾਏ ਜਿਸ ਢੰਗ ਨਾਲ ਉਹਦੇ, ਕਹਿੰਦੇ ਇਸ ਤਰ੍ਹਾਂ ਉਹਨਾਂ ਦੇ ਦੰਦਾਂ ਉੱਪਰ ਵੀ ਸੋਭਨੀਕ ਹੋ ਰਹੀ ਆ, ਉਹ ਵੀ ਭਾਵ ਗੁਰੂ ਨਾਨਕ ਸਾਹਿਬ ਦੀ ਉਪਮਾ ਕਰਦੇ ਹਨ।
ਜਹਾਂ ਤਹਾਂ ਦੇਖੀਏ ਸਭਨ ਮਨ ਮੋਹੀਏ।
ਜਿੱਥੇ ਕਿੱਥੇ ਦੇਖਦੇ ਆ ਗੁਰੂ ਨਾਨਕ ਸਾਹਿਬ ਦੀ ਉਪਮਾ ਮਨ ਮੋਹ ਲੈਂਦੀ ਹੈ।
ਲਖਨ ਸਾਰਦ ਸੀ ਲਾਪਰ ਵਾਰਦ ਸੀ।
ਲਖਨਊ ਦੇ ਵਿੱਚ ਸਰਸਵਤੀ ਵਰਗੀ ਹੈ, ਲਾਹੌਰ ਦੇ ਵਿੱਚ ਜਿਹੜੀ ਹੈ ਵਾਰਦ ਸੀ ਸੋਭਾ ਜਿਹੜੀ ਬੱਦਲ ਵਰਗੀ, ਉੱਥੇ ਬਰਸਾਤ ਕੀਤੀ।
ਹਾਜੀਪੁਰ ਹੰਸਨੀ ਸੀ ਰੂਪਾ ਰੂਮ ਜਾਣੀ ਹੈ।
ਹਾਜੀਪੁਰ ਵਿੱਚ ਹੰਸਣੀ ਵਰਗੀ ਇਸ ਤਰ੍ਹਾਂ ਚਿੱਟੀ ਤੇ ਰੂਪਾ ਹੁੰਦੀ ਚਾਂਦੀ, ਤੇ ਰੂਪਾ ਰੂਮ ਜਾਨੀ ਹੈ, ਰੂਮ ਵਲੈਤ ਵਿੱਚ ਚਿੱਟੀ ਚਾਂਦੀ ਵਰਗੀ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੋਭਾ ਹੈ।
ਕਰਕਾ ਅਰਾਕ ਉਡਗਨ ਸੀ ਅਰਾਨ ਰੂਰੀ।
ਕਰਕਾ ਹੁੰਦਾ ਗੜਾ, ਚਿੱਟੇ ਗੜੇ ਪੈਂਦੇ ਜਿਵੇਂ, ਇਹਦੇ ਵਰਗੀ ਮਹਿਮਾ ਅਰਾਕ ਦੇ ਵਿੱਚ ਆ, ਉੱਥੇ ਵੀ ਗਏ। ਉਡਗਨ ਸੀ ਐਰਾਨ ਰੂਰੀ, ਫਿਰ ਇਸ ਢੰਗ ਨਾਲ ਕਹਿੰਦੇ ਨੇ ਜਿਵੇਂ ਬਹੁਤ ਵਧੀਆ ਤਾਰਿਆਂ ਵਰਗੀ ਮਹਿਮਾ ਜਿਹੜੀ ਆ ਅਰਾਨ ਦੇ ਵਿੱਚ ਸੁੰਦਰ।
ਫਟਕ ਸੀ ਫਰਕਾਬਾਦ ਵਿਸਦ ਵਖਾਨੀਏ।
ਫਟਕ ਜਿਵੇਂ ਬਲੌਰ ਹੁੰਦਾ, ਚਿੱਟਾ ਹੀਰੇ ਵਰਗਾ ਹੁੰਦਾ, ਨਕਲੀ ਕੰਚ ਦਾ ਬਣਿਆ ਹੋਇਆ ਬਲੌਰ, ਇਹਦੇ ਵਰਗੀ ਫਰਕਾਬਾਦ, ਉਹ ਫਰਕਾਬਾਦ ਵੀ ਉੱਧਰ ਹੀ ਪੈਂਦਾ, ਕਲਕੱਤੇ ਤੋਂ ਆਸਾਮ ਨੂੰ ਜਾਈਏ ਰਸਤੇ 'ਚ ਆਉਂਦਾ ਫਰਕਾਬਾਦ। ਵਿਸਦ ਜਿਹੜੀ ਆ ਬੜੀ ਚਿੱਟੀ ਮਹਿਮੀ ਪਹਿਮਾ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਰੇ ਪਾਸੇ ਫੈਲੀ ਹੋਈ ਬਖਾਨੀਏ ਕਹੀ ਜਾ ਸਕਦੀ ਹੈ।
ਉਦਦ ਬੰਦਰ ਮਾਧ ਨੀਏ ਕੌਡੀ ਸੀ ਕਲੰਜਰ।
ਸੋ ਉਦਦ ਬੰਦਰ ਤੋਂ ਭਾਵ ਕਹੀ ਸਮੁੰਦਰ ਦੇ ਜਿਹੜੇ ਹੈ ਬੰਦਰਾਂ ਤੇ, ਮਧ ਉਦਦੀ ਸੀ ਭਾਵ ਹੁੰਦੀ ਹੈ, ਸੋ ਵੀਰ ਸਮੁੰਦਰ ਵਰਗੀ, ਖੀਰ ਸਮੁੰਦਰ, ਖੀਰ ਸਮੁੰਦਰ ਚਿੱਟੇ ਰੰਗ ਦਾ ਹੁੰਦਾ, ਇਸ ਤਰ੍ਹਾਂ ਉੱਥੇ ਮਹਾਰਾਜ ਦੀ ਮਹਿਮਾ ਫੈਲੀ ਹੋਈ ਹੈ। ਕੂਲ ਸੀ ਕਲਿੰਦਰੀ ਕੇ ਕੁੰਦ ਸੀ ਪਰਮਾਨੀਏ। ਕੂਲ ਸੀ ਭਾਵ ਜਿਹੜੇ ਕਿਨਾਰੇ ਨੇ ਨਾ, ਕਲਿੰਦਰੀ ਹੁੰਦੀ ਹੈ ਜਿਹੜੀ ਜਮਨਾ, ਇਹ ਜਮਨਾ ਦੇ ਕਿਨਾਰੇ ਦੇ ਉੱਤੇ ਐਂ ਫੈਲੀ ਜਿਵੇਂ ਰਵੇਲ ਹੁੰਦਾ, ਮਰਤਬਾਨ ਦੇ ਚਿੱਟੇ ਫੁੱਲ ਹੁੰਦੇ ਨੇ, ਇਉਂ ਕੁੰਦ ਸੀ ਤੋਂ ਭਾਵ ਫੈਲੀ ਹੋਈ ਜਿਹੜੀ ਮਾਨੋ ਇਹ ਮਰਤਮਾਨ ਦੇ ਚਿੱਟੇ ਫੁੱਲ।
ਕੌਂਡੇ ਸੀ ਕਲਿੰਜਰ ਸਭਨ ਸੁਖ ਰਦਨ ਸੀ ਨਾਨਕ ਕੀ ਕੀਰਤ ਸੰਤੋਖ ਸਿੰਘ ਗਾਨੀ ਹੈ।
ਸੋ ਇਸ ਤਰ੍ਹਾਂ ਕਹਿੰਦੇ ਸਫੈਦ ਕੌਡੀ ਵਰਗੀ, ਕੌਡੇ ਸੀ ਕਲਿੰਜਰ ਤੋਂ ਭਾਵ ਇੱਕ ਦੇਸ਼ ਦਾ ਨਾਂ, ਉੱਥੇ ਕੌਡੀ ਵਰਗੀ ਚਿੱਟੀ ਫੈਲੀ ਮਹਿਮਾ, ਸਭਨ ਮੁੱਖ ਰਦਨ ਸੀ ਸਾਰਿਆਂ ਦੇ ਮੂੰਹ ਵਿੱਚ ਜਿਵੇਂ ਦੰਦਾਂ ਵਰਗੀ ਚਿੱਟੀ ਮਹਿਮਾ ਫੈਲੀ, ਸਾਰੇ ਲੋਕ ਮਹਿਮਾ ਕਰਦੇ ਨੇ, ਨਾਨਕ ਕੀ ਕੀਰਤ ਸੰਤੋਖ ਸਿੰਘ ਗਾਨੀਏ। ਗੁਰੂ ਨਾਨਕ ਦੇਵ ਜੀ ਦੀ ਮਹਿਮਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਇਉਂ ਗਾਈ ਤੁਹਾਡੇ ਸਾਹਮਣੇ।
ਦੋਹਰਾ ਦਸ ਦਿਸ਼ਾ ਹਿੰਦੂ ਤੁਰਕਮੈਂ ਘਰ ਘਰ ਦੇਸ਼ ਵਿਦੇਸ਼।
ਦਸੋ ਦਿਸ਼ਾ ਦੇ ਵਿੱਚ, ਹਿੰਦੂਆਂ ਵਿੱਚ, ਤੁਰਕਾਂ ਵਿੱਚ, ਘਰਾਂ ਘਰਾਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਮਹਿਮਾ ਫੈਲੀ ਹੋਈ ਹੈ।
ਫੁਲਵਾਰੀ ਫੁੱਲੀ ਜੂਹੀ ਮਲਕਾ ਸੁਮਨ ਵਸੇਸ।
ਫੁਲਵਾਰੀ ਜਿਵੇਂ ਫੁਲਵਾੜੀ ਫੁੱਲੀ ਹੁੰਦੀ ਆ, ਜੂਹੀ ਭਾਵ ਚਿੱਟੇ ਰੰਗ ਦਾ ਇੱਕ, ਸੋ ਬਹੁਤ ਸੋਹਣਾ ਫੁੱਲ ਹੁੰਦਾ, ਨਿੱਕਾ ਚੰਬਾ ਕਹਿੰਦੇ ਨੇ ਜਿਹਨੂੰ, ਮਾਲਤੀ ਫੁੱਲ ਤੋਂ ਵੱਧ ਸੋਹਣੀ ਜਿਹੜੀ ਆ ਨਾ, ਗੁਰੂ ਨਾਨਕ ਸਾਹਿਬ ਦੀ ਮਹਿਮਾ ਫੈਲੀ ਹੋਈ ਹੈ।
ਜੋ ਪਈ ਅਵਰ ਨਰਨ ਸਰ ਜਨਮ ਸੁਧਾਰੇ।
ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਉੱਤੇ ਆ ਕਰਕੇ ਅਵਤਾਰ ਧਾਰਿਆ।
ਜੋ ਐਸੇ ਕਹਿ ਸੋ ਕੁੜਿਆਰੇ।
ਕਵੀ ਜੀ ਕਹਿੰਦੇ ਨੇ ਪਰ ਜਿਹੜੇ ਲੋਕ ਇਹ ਕਹਿਣ ਗੁਰੂ ਨਾਨਕ ਸਾਹਿਬ ਨੂੰ ਕਿ ਅਵਰ ਨਰਨ ਸਰ ਜਨਮ ਸੋ ਧਾਰੇ, ਵੀ ਗੁਰੂ ਨਾਨਕ ਦੇਵ ਜੀ ਨੇ ਆਮ ਬੰਦਿਆਂ ਵਾਂਗੂ ਜਨਮ ਧਾਰਿਆ, ਜਿਹੜੇ ਇਉਂ ਕਹਿਣ ਵਾਲੇ ਲੋਕ ਨੇ ਉਹ ਕੂੜਿਆਰੇ ਲੋਕ ਨੇ, ਉਹ ਝੂਠੇ ਲੋਕ ਨੇ, ਉਹ ਗਲਤ ਗੱਲ ਕਹਿ ਰਹੇ ਨੇ।
ਸੋ ਨਾਨਕ ਕੋ ਜਾਣਤ ਨਾਹੀ।
ਕਿਉਂਕਿ ਉਹ ਗੁਰੂ ਨਾਨਕ ਸਾਹਿਬ ਨੂੰ ਜਾਣਦੇ ਨਹੀਂ ਵੀ ਗੁਰੂ ਨਾਨਕ ਸਾਹਿਬ ਕੌਣ ਨੇ।
ਕਹਿ ਗੁਰ ਨਿੰਦਕ ਨਿੰਦਾ ਪਰਾਹੀ।
ਕਿਉਂਕਿ ਜਾਂ ਤਾਂ ਫਿਰ ਉਹ ਕਹਿੰਦੇ ਨਿੰਦਾ ਹੀ ਆਖਦੇ ਹਨ ਮਹਾਰਾਜ ਦੀ।
ਜੀਵਤ ਦੁੱਖ ਪਾਵਹਿ ਨਰ ਸੋਏ,
ਜਿਉਂਦੇ ਜੀ ਉਹ ਬੰਦੇ ਬਹੁਤ ਦੁੱਖ ਪਾਉਣਗੇ,
ਹੋਏ ਨਰਕ ਪ੍ਰਾਪਤ ਹੋਏ,
ਮਰਨ ਤੋਂ ਬਾਅਦ ਉਹਨਾਂ ਨੂੰ ਸਿਰਫ ਨਰਕ ਹੀ ਮਿਲਣਾ।
ਨਹਿ ਜਾਣੈ ਕਹਤੇ ਜੋ ਭੁੱਲੇ,
ਜੋ ਮਹਿਮਾ ਜਾਣਦੇ ਨੀ ਤੇ ਭੁੱਲ ਕੇ ਕਹਿ ਬੈਠਦੇ ਹਨ, ਉਹ ਹੁਣ ਸੁਣ ਕੇ
ਅਬ ਸੁਣ ਸੋ ਹੋਵੇ ਅਨੁਕੂਲੇ,
ਜੇ ਉਹਨਾਂ ਨੇ ਇਹ ਕਥਾ ਸੁਣ ਲਈ ਉਹ ਹੁਣ ਅਨੁਸਾਰੀ ਹੋ ਜਾਣਗੇ। ਜੇ ਗਲਤੀ ਨਾਲ ਕਹਿ ਬੈਠੇ ਆ ਉਹ ਮੰਨ ਜਾਣ ਬਈ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਆਪ ਹਨ।
ਦੋਹਰਾ ਸੁਨ ਸਰੋਤਨ ਸੁਖ ਪਾਏ ਮਨ, ਕਿਨੋ ਬਹੁਰ ਸੰਦੇਹ।
ਸਰੋਤਿਆਂ ਨੇ ਇੰਨਾ ਚੀਜ਼ ਸੁਣ ਕੇ ਮਨ ਦੇ ਅੰਦਰ ਸੁਖ ਪਾਇਆ, ਪਰ ਫੇਰ ਵੀ ਇੱਕ ਮਨ ਦੇ ਅੰਦਰ ਹੋਰ ਸੰਸਾ ਹੈ।
ਬਦੀ ਰਿਦੇ ਮਹਿ ਲਾਲਸਾ, ਕਥਾ ਸੁਣਨ ਪਰ ਜੇ ਹਾ,
ਮਨ ਦੇ ਅੰਦਰ ਇਹ ਲਾਲਸਾ ਵਧੀ ਜਿਨ੍ਹਾਂ ਦੀ ਹੋਰ ਕਥਾ ਸੁਣੀ ਅੱਗੇ।
ਚੋ ਪਈ ਅਸਵਿਦ ਸਰੋਤਨ ਬਚਨ ਉਚਾਰੇ,
ਇਸ ਤਰ੍ਹਾਂ ਸਰੋਤਿਆਂ ਨੇ ਬਚਨ ਕਹੇ।
ਸੁਣੋ ਕਵੀ ਇਵ ਗ੍ਰੰਥ ਮਜਾਰੇ,
ਸੁਣੋ ਕਵੀ ਜੀ ਓ ਗ੍ਰੰਥ ਦੇ ਵਿੱਚ।
ਤੂੰ ਤਾਂ ਜਨਕ ਰਾਜ ਅਵਤਾਰਾ,
ਭਾਵ ਇੱਥੇ ਜਿਹੜਾ ਇੱਕ ਲੈਣਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਲਿਖਿਆ ਤੇ ਤੂੰ ਤਾਂ ਜਨਕ ਰਾਜਾ ਅਵਤਾਰ ਲਿਖਿਆ, ਜਿਹੜਾ ਇਹ ਗੱਲ ਦੀ ਸਾਨੂੰ ਸਮਝ ਨਹੀਂ ਲੱਗੀ ਕਿ ਇਸ ਢੰਗ ਨਾਲ ਇਹ ਕਿਉਂ ਲਿਖਿਆ। ਜਨਕ ਤੋਂ ਕਹਿਣ ਤੋਂ ਭਾਵ ਕਿ ਤਤਦਰਸੀ ਮਹਾਤਮਾ ਜੀਵਨ ਮੁਕਤ ਤੋਂ ਹੈ, ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਨਕ ਦੇ ਅਰਥ ਆਪ ਹੀ ਆਪਣੇ ਮੁਖਾਰਬਿੰਦ ਤੋਂ ਕਹਿੰਦੇ ਨੇ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ। ਇਹ ਗੱਲ ਨੂੰ ਸਮਝਣਾ ਪੈਂਦਾ, ਜਨਕ ਉਹ ਹੈ ਜੋ ਗਿਆਨਵਾਨ ਹੈ, ਬਿਰਤੀ ਨੂੰ ਤੁਰੀਆ ਪਦ ਵਿੱਚ ਰੱਖਦਾ। ਇੱਕ ਉਹ ਜਨਕ ਜੋ ਸੀਤਾ ਦਾ ਪਿਤਾ ਹੋਇਆ, ਸੋ ਇਸ ਤਰ੍ਹਾਂ ਉਹ ਇਸ ਲੋਕ ਇਸ ਤਰ੍ਹਾਂ ਲੈ ਲੈਂਦੇ। ਜੇ ਕੋਈ ਹੁਣ ਕਿਸੇ ਨੇ ਨਾਂ ਰੱਖ ਲਿਆ ਆਪਣਾ, ਉਹ ਅਲੱਗ ਚੀਜ਼ ਹੈ ਨਾਂ ਹੋਰ, ਪਰ ਜਨਕ ਦਾ ਅਰਥ ਦੇਖਣਾ। ਤੂੰ ਤਾਂ ਜਨਕ ਰਾਜਾ ਅਵਤਾਰ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ। ਜਿਹਦੀ ਬਿਰਤੀ ਤੁਰੀਆ ਪਦ ਵਿੱਚ ਚੱਲ ਗਈ, ਅਸਲ ਵਿੱਚ ਉਹਨੂੰ ਜਨਕ ਕਹਿੰਦੇ ਨੇ। ਇਸ ਕਰਕੇ ਉਹ ਮਹਾਰਾਜ ਤਾਂ ਕੀਤੀ ਉਪਮਾ, ਕਈ ਵਾਰ ਸਾਡੀ ਸਮਝ ਤੋਂ ਪਰੇ ਹੋ ਜਾਂਦੀ ਚੀਜ਼।
ਇਹ ਵਿਦ ਲਿਖਿਓ ਵਾਕ ਸੁਖਕਾਰਾ,
ਇਸ ਤਰ੍ਹਾਂ ਉਹ ਵਾਕ ਜਿਹੜਾ ਲਿਖਿਆ ਸੁਖ ਦੇ ਦੇਣ ਵਾਲਾ।
ਗੁਰੂ ਗ੍ਰੰਥ ਕੇ ਸਾਖੀ ਪਾਵੈ,
ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਖ ਹੁੰਦੀ ਗਵਾਹੀ ਪਾਉਂਦੇ ਹਨ।
ਤੋ ਹਮਰੇ ਸੰਦੇਹ ਮਿਟਾਵੈ,
ਉਹ ਫਿਰ ਜਦ ਤੁਸੀਂ ਸਾਡਾ ਜਿਹੜਾ ਸ਼ੰਕਾ ਇਸ ਤਰ੍ਹਾਂ ਦੂਰ ਜ਼ਰੂਰ ਕਰੋ। ਇਹ ਜਿਹੜੀ ਪੰਕਤੀ ਲਿਖੀ ਹੋਈ ਇਹਦੇ ਬਾਰੇ,
ਜਾ ਕੇ ਬਚਨ ਅਮੋਲ ਅਡੋਲਾ,
ਜਿਨ੍ਹਾਂ ਦੇ ਬਚਨ ਬੜੇ ਅਮੋਲ ਨੇ ਅਡੋਲ ਨੇ,
ਸੁਖ ਦਾ ਮੰਗਲ ਮੂਲ ਅਤੋਲਾ,
ਸੁਖ ਦੇ ਦੇਣ ਵਾਲੇ ਖੁਸ਼ੀਆਂ ਦੇ ਦੇਣ ਵਾਲੇ ਮੂਲ ਰੂਪ ਵਿੱਚ ਅਤੋਲ ਤੋਲਣ ਤੋਂ ਰਹਿਤ।
ਸੁਣ ਕਰ ਕਵੀ ਗ੍ਰੰਥ ਕੀ ਗਾਥਾ,
ਸੁਣ ਕੇ ਕਵੀ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਗਾਥਾ ਇਹ ਪੰਕਤੀ,
ਕਰ ਔਰ ਹਰਖ ਕਹਿਤ ਤੈਨਨ ਸਾਥਾ,
ਬਹੁਤ ਖੁਸ਼ ਹੋ ਕਰਕੇ ਫਿਰ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਹਲੇ ਸਾਰੇ ਸਰੂਪ ਦਾ ਪਾਠ ਨਹੀਂ ਕੀਤਾ, ਤੁਹਾਨੂੰ ਬਹੁਤ ਗੱਲਾਂ ਦਾ ਗਿਆਨ ਨਹੀਂ ਹੁੰਦਾ। ਬਹੁਤ ਸਾਰੇ ਲੋਕ ਇੱਕ ਪੰਕਤੀ ਲੈ ਲੈਂਦੇ, ਉਹਦੇ 'ਤੇ ਰੌਲਾ ਪਾ ਲੈਂਦੇ ਨੇ, ਉਹਨਾਂ ਜਦ ਤੱਕ ਸਾਰੇ ਸਰੂਪ ਨੂੰ ਨਹੀਂ ਪੜ੍ਹਿਆ ਉਦੋਂ ਤੱਕ ਗਿਆਨ ਨਹੀਂ ਹੁੰਦਾ।
ਧੰਨ ਗਿਰਾਮਤ ਧੰਨ ਤੁਮਾਰੀ,
ਸੋ ਧੰਨ ਹੈ ਗੁਰੂ ਕੀ ਬਾਣੀ, ਧੰਨ ਹੈ ਗੁਰਸਿੱਖੋ ਤੁਹਾਡੀ ਮਤ,
ਜਾਂ ਤੇ ਮਨ ਮੈਂ ਸਮਝ ਉਚਾਰੀ,
ਜਿਸ ਕਰਕੇ ਤੁਸੀਂ ਮਨ ਦੇ ਅੰਦਰ ਸਮਝ ਕੇ ਗੱਲ ਕਹੀ ਹੈ।
ਕਹਿਤ ਮਹਿਤ ਕੀ ਮਹਿਤ ਹੈ ਸਾਖੀ,
ਬੜੇ ਪੁਰਖ ਦੀ ਸਾਖੀ ਵੱਡੇ ਪੁਰਖੀ ਕਹਿ ਸਕਦੇ ਹਨ।
ਨਹੀਂ ਅਲਪ ਤੇ ਜਾਵੈ ਭਾਖੀ,
ਇਹ ਛੋਟੇ ਜਿਹੇ ਬੰਦੇ ਤੋਂ ਜਿਹੜੀ ਆ ਨਾ ਕਹੀ ਨਹੀਂ ਜਾ ਸਕਦੀ।
ਸ੍ਰੀ ਨਾਨਕ ਇਤਿਹਾਸ ਪੁਨੀਤਾ,
ਧੰਨ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਬੜਾ ਪੁਨੀਤ ਹੈ, ਪਵਿੱਤਰ ਹੈ।
ਗ੍ਰੰਥ ਅਨੁਸਾਰ ਕਥੀ ਮੈਂ ਰੀਤਾ,
ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਮੈਂ ਰੀਤੀ ਕਥਨ ਕੀਤੀ ਹੈ।
ਪੁਨ ਗੁਰਦਾਸ ਭਇਓ ਜੋ ਭਾਈ,
ਫਿਰ ਜਿਹੜਾ ਭਾਈ ਗੁਰਦਾਸ ਜੀ ਹੋਏ ਹਨ,
ਕਛੁਕ ਕੀਨਾ ਜੇ ਗੁਰੂ ਵਡਾਈ,
ਕੁਛਕ ਵਡਿਆਈ ਜਿਹੜੀ ਆ ਨਾ ਗੁਰੂ ਨਾਨਕ ਸਾਹਿਬ ਦੀ, ਜਿਹੜੀ ਉਹਨਾਂ ਨੇ ਕੀਤੀ ਆਪਣੀਆਂ ਵਾਰਾਂ ਦੇ ਵਿੱਚ।
ਸ੍ਰੀ ਅਰਜਨ ਕੇ ਰਹਿਤ ਹਜੂਰਾ,
ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਹਜੂਰੀ ਵਿੱਚ ਰਿਹਾ ਕਰਦੇ ਸੀ।
ਸਿੱਖੀ ਅਦਕ ਪ੍ਰੇਮ ਵਰਤ ਪੂਰਾ,
ਸੋ ਬਹੁਤ ਹੀ ਜ਼ਿਆਦਾ ਸਿੱਖੀ ਸੀ ਜਿਨ੍ਹਾਂ ਦੇ ਅੰਦਰ ਵਰਤ ਪੂਰਾ ਸੀ, ਭਾਵ ਹਮੇਸ਼ਾ ਚਾਰੇ ਪਾਸਿਓਂ ਹੀ ਜਿਹੜੇ ਪੱਕੇ ਸਨ।
ਸੁਣ ਗੁਰ ਅਰਜਨ ਜਿਹ ਕੇ ਬਾਣੀ,
ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬਾਣੀ,
ਅਸ ਬਰ ਦੀਨੋ ਅਸਵਿਦ ਗਤਦਾਨੀ,
ਇਹੋ ਜਿਹਾ ਬਰ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਸੁਣ ਕੇ।
ਬੜੇ ਪ੍ਰੇਮ ਕਰਕੇ ਸਿੱਖ ਜੋ,
ਜਿਹੜਾ ਪ੍ਰੇਮ ਕਰਕੇ ਭਾਈ ਗੁਰਦਾਸ ਤੇਰੀਆਂ ਵਾਰਾਂ ਪੜ੍ਹੇਗਾ,
ਸਿੱਖੀ ਕੋ ਪ੍ਰਾਪਤ ਹੋਵੇ ਸੋ,
ਉਹ ਸਿੱਖੀ ਉਹਨੂੰ ਪ੍ਰਾਪਤ ਹੋ ਜਾਵੇਗੀ।
ਇਹ ਅਨੁਸਾਰ ਕਥੀ ਮੈਂ ਗਾਥਾ,
ਮੈਂ ਤਾਂ ਉਹਦੇ ਅਨੁਸਾਰ ਇਹ ਕਥਾ ਕਹੀ ਹੈ ਭਾਈ ਗੁਰਦਾਸ ਦੀਆਂ ਵਾਰਾਂ ਚੋਂ ਪ੍ਰਮਾਣ ਲਿਆ ਹੈ।
ਤੇ ਕੇ ਸਾਖ ਸੁਨਹਾ ਹੈ ਤਸਾਥਾ,
ਉਹਨਾਂ ਦੀ ਗਵਾਹੀ ਵੀ ਸੁਣ ਲਓ ਪਿਆਰ ਦੇ ਨਾਲ।
ਸ੍ਰੀ ਗੁਰੂ ਗੋਬਿੰਦ ਸਿੰਘ ਹਜ਼ੂਰੀ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹਜ਼ੂਰੀ ਵਿੱਚ ਰਹਿਣ ਵਾਲੇ।
ਮਨੀ ਸਿੰਘ ਭਾਇਓ ਗਤਰੂਰੀ,
ਉਹ ਭਾਈ ਮਨੀ ਸਿੰਘ ਜੀ ਸੁੰਦਰ ਗਤੀ ਵਾਲੇ ਕਵੀ ਜੀ ਦੱਸ ਰਹੇ ਕਿ ਗੁਰੂ ਗ੍ਰੰਥ ਸਾਹਿਬ ਜੀ ਭਾਈ ਗੁਰਦਾਸ ਜੀ ਤੇ ਸਾਖੀ ਭਾਈ ਮਨੀ ਸਿੰਘ ਤੋਂ ਮੈਂ ਇਤਿਹਾਸ ਲਿਆ, ਇਕੱਠਾ ਕੀਤਾ ਸਾਰਾ।
ਜੇ ਸਿਰਣਾ ਸਿੱਖੀ ਨਿਰਵਾਹੀ,
ਸੋ ਜਿਨ੍ਹਾਂ ਨੇ ਭਾਈ ਮਨੀ ਸਿੰਘ ਨੇ ਸਿਰ ਤੱਕ ਸਿੱਖੀ ਨਿਭਾਈ, ਸਿਰੇ ਤੱਕ ਨਿਭਾ ਦਿੱਤੀ,
ਦੇਹ ਅਨੁਸਾਰ ਕਥਾ ਮੈਂ ਪ੍ਰਾਹੀ,
ਉਹਨਾਂ ਅਨੁਸਾਰ ਮੈਂ ਕਥਾ ਕਹੀ ਆ ਜਿਨ੍ਹਾਂ ਨੇ ਸਿਰ ਲਾਤਾ ਸਿੱਖੀ ਵਾਸਤੇ।
ਮੈਂ ਸੁਣੋ ਗ੍ਰੰਥ ਕੇ ਸਾਖੀ,
ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸ਼ਰਵਣ ਕਰ ਲਓ।
ਹਿਰਦੇ ਮੈਂ ਸਰਦਾ ਢਿੱਡ ਰਾਖੀ,
ਜਿਨ੍ਹਾਂ ਨੇ ਹਿਰਦੇ ਦੇ ਅੰਦਰ ਬਹੁਤ ਦ੍ਰਿੜਤਾ ਨਾਲ ਸ਼ਰਧਾ ਰੱਖੀ ਹੈ, ਪਹਿਲਾਂ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੇ ਨੇ, ਸਵਈਏ ਮਹੱਲੇ ਤੀਜੇ ਕੇ, ਸਵਈਏ ਮਹੱਲੇ ਪਹਿਲੇ ਕੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਸਤਜੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ, ਇਹ ਸਾਰੇ ਬਚਨ ਆਪਾਂ ਹੁਣ ਕੱਲ੍ਹ ਨੂੰ ਸ਼ਰਵਣ ਕਰਾਂਗੇ। ਇਸ ਤਰ੍ਹਾਂ ਇਹਨਾਂ ਦੇ ਅਰਥ ਕੱਲ੍ਹ ਨੂੰ ਸ਼ਰਵਣ ਕਰਾਂਗੇ। ਇਹ 7:15 ਤੋਂ ਲੈ ਕੇ 8:30 ਤੱਕ ਦਾ ਸਮਾਂ ਹੋਵੇਗਾ। ਸੋ ਅੱਜ ਕਿਉਂਕਿ ਸੰਗਰਾਂਦ ਦਾ ਮਹੀਨਾ ਹੈ, ਇਸ ਕਰਕੇ 12 ਮਹਾਂ ਦੀ ਸੂਖਮ ਵਿਚਾਰ ਕਰ ਲਈਏ 10 ਮਿੰਟ ਦੇ ਵਿੱਚ, ਫਿਰ ਆਪਾਂ ਸਤਿਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਮਾਪਤੀ ਕਰਾਂਗੇ। ਆਓ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਫਲਗੁਣ ਆਨੰਦ ਉਪਾਰ ਜਨਾ। ਉਪਾਰ ਜਨਾ ਦਾ ਮਤਲਬ ਹੁੰਦਾ ਪੈਦਾ ਹੋਣਾ। ਫੱਗਣ ਦੇ ਮਹੀਨੇ ਦੁਆਰਾ ਫਰਮਾਉਂਦੇ ਹਨ ਇਹ ਬਚਨ ਕਿ ਜੋ ਫਲਗੁਣ ਆਨੰਦ ਉਪਾਰ ਜਨਾ, ਫੱਗਣ ਦੇ ਮਹੀਨੇ ਵਿੱਚ ਜਾਂ ਦੁਆਰਾ ਮਨ ਦੇ ਅੰਦਰ ਜਿਹੜਾ ਆਨੰਦ ਪੈਦਾ ਹੋਇਆ ਨਾ, ਹਰ ਸੱਜਣ ਪ੍ਰਗਟੇ ਆਏ। ਕਦੋਂ? ਜਦੋਂ ਹਰੀ ਰੂਪ ਸੱਜਣ ਹਿਰਦੇ ਦੇ ਵਿੱਚ ਪ੍ਰਕਾਸ਼ਮਾਨ ਹੋ ਗਏ। ਹੈ ਤਾਂ ਪਹਿਲਾਂ ਹੀ, ਪ੍ਰਗਟ ਨਹੀਂ ਹੋਏ, ਹਰੇਕ ਦੇ ਹਿਰਦੇ 'ਚ ਬੈਠੇ ਨੇ ਪਰਮਾਤਮਾ। ਜਿਵੇਂ ਧਰਤੀ ਥੱਲੇ ਸਾਰੇ ਥਾਈਂ ਪਾਣੀ ਹੈ, ਪਰ ਜਿਹਨੇ ਪੀਣਾ ਉਹ ਥੱਲਿਓਂ ਧਰਤੀ 'ਚੋਂ ਕੱਢ ਕੇ ਪ੍ਰਗਟ ਕਰ ਲੈਂਦਾ ਪਾਣੀ ਨੂੰ। ਇਸੇ ਤਰ੍ਹਾਂ ਪ੍ਰਗਟ ਕਰਨਾ ਹਿਰਦੇ ਦੇ ਅੰਦਰ ਅਭਿਆਸ ਕਰਕੇ, ਇਹਦੇ ਲਈ ਸਾਨੂੰ ਸਹਾਇਤਾ ਲੈਣੀ ਪੈਣੀ ਰੱਬ ਦੇ ਪਿਆਰਿਆਂ ਦੀ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੰਤ ਜਿਹੜੇ ਸੀ ਉਹ ਪਰਮਾਤਮਾ ਨੂੰ ਮਿਲਾਉਣ ਵਿੱਚ ਸਹਾਈ ਹੋਏ, ਉਹਨਾਂ ਨੇ ਕਿਰਪਾ ਕਰਕੇ ਸਾਨੂੰ ਸਹੀ ਸੇਧ ਦੇਤੀ ਭਾਈ ਨਾਮਦਾਨ ਜਿਹੜਾ ਹੈ, ਪਹਿਲਾਂ ਸਤਿਗੁਰਾਂ ਦੀ ਹਜ਼ੂਰੀ 'ਚ 5 ਪਿਆਰਿਆਂ ਤੋਂ ਅੰਮ੍ਰਿਤ ਛੱਕ ਲਓ, ਅੰਮ੍ਰਿਤ ਛੱਕ ਕੇ ਗੁਰਾਂ ਤੋਂ ਗੁਰਮੰਤਰ ਲੈ ਕੇ ਫਿਰ ਤੁਸੀਂ ਅਭਿਆਸ ਕਰਨਾ ਇਹਦਾ। ਫਿਰ ਸੰਤਾਂ ਮਹਾਤਮਾ ਨੇ ਅੱਗੇ ਤਰੀਕੇ ਦੱਸੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ, ਸੇਵਾ, ਕਥਾ, ਵਾਰਤਾ, ਇਤਿਹਾਸ ਸਭ ਕੁਝ ਦੱਸਿਆ। ਇਉਂ ਸਹਾਈ ਹੋਏ ਨੇ, ਕਿਰਪਾ ਕਰਕੇ ਉਹਨਾਂ ਨੇ ਫਿਰ ਹੌਲੀ ਹੌਲੀ ਪਰਮਾਤਮਾ ਦੇ ਨਾਲ ਸਾਨੂੰ ਮਿਲਾ ਦਿੱਤਾ। ਸੇਜ ਸੁਹਾਵੀ ਸਰਬ ਸੁੱਖ, ਅੰਦਰਲੀ ਅੰਤਸ਼ਕਰਨ ਰੂਪੀ ਸੇਜਾ ਬਣਾ ਲਈਏ ਪਹਿਲਾਂ, ਜਿੱਥੇ ਪ੍ਰਗਟ ਕਰਨਾ ਵਾਹਿਗੁਰੂ ਨੂੰ, ਜਿੱਥੇ ਬਾਬਾ ਅਕਾਲ ਪੁਰਖ ਨੇ ਪ੍ਰਕਾਸ਼ਮਾਨ ਹੋਣਾ। ਜੇ ਉਹ ਸੇਜਾ ਹੀ ਨਹੀਂ ਚੰਗੀ, ਉੱਥੇ ਉਹਨਾਂ ਨੇ ਆਉਣਾ ਹੀ ਨਹੀਂ। ਫਿਰ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਾਂ ਕਹਿੰਦੇ ਵੈਸੀ ਮਹਾਰਾਜ ਚਰਨ ਘਰੇ ਪਵਾਉਣੇ ਨੇ, ਫਿਰ ਕਮਰਾ ਬਿਲਕੁਲ ਸਾਫ਼ ਸਫਾਈ, ਪ੍ਰਕਾਸ਼ ਕਰਨ ਤੋਂ ਪਹਿਲਾਂ ਧੋ ਧਵਾਈ, ਧੂਫ ਬੱਤੀ, ਪੂਰੀ ਤਿਆਰੀ, ਚਾਨਣੀ ਲਾ ਕੇ, ਪੀੜਾ ਸਾਹਿਬ ਸੁਸ਼ੋਭਿਤ ਕਰਕੇ, ਸਾਰਾ ਕੁਝ ਤਿਆਰੀ ਕਰਕੇ ਫਿਰ ਸਰੂਪ ਲੈ ਕੇ ਜਾਂਦੇ ਹਾਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹਿਰਦੇ ਅੰਦਰ ਜੇ ਪ੍ਰਕਾਸ਼ ਕਰਨਾ, ਪਹਿਲਾਂ ਉੱਥੇ ਤਿਆਰੀ ਤਾਂ ਕਰ ਲਓ, ਮਨ ਬੁੱਧ ਚਿੱਤ ਅਹੰਕਾਰ ਇਹਨਾਂ ਦੀ ਨਿਵਿਰਤੀ ਕਰਕੇ ਅੰਤਸ਼ਕਰਨ ਨੂੰ ਸ਼ੁੱਧ ਕਰ ਲਓ, ਫਿਰ ਸੇਜ ਸੁਹਾਵੀ ਸਰਬ ਸੁੱਖ, ਫਿਰ ਸਾਰੇ ਆਤਮਕ ਸੁੱਖ ਮਿਲਣੇ ਆ। ਹੁਣ ਦੁੱਖਾਂ ਨਾਹੀਂ ਜਾਏ, ਦੁੱਖਾਂ ਲਈ ਹੁਣ ਕੋਈ ਜਾਏ ਨਹੀਂ, ਜਗ੍ਹਾ ਨਹੀਂ ਹੈ ਅੰਦਰ, ਕਿਉਂਕਿ ਅੰਦਰ ਸੁੱਖ ਹੀ ਸੁੱਖ ਪ੍ਰਗਟ ਹੋ ਗਏ। ਸੂਰਜ ਚੜ੍ਹੇ ਆਇਆ, ਹਨੇਰੀ ਨੂੰ ਕੋਈ ਥਾਂ ਹੀ ਨਹੀਂ ਰਹੀ, ਭੱਜ ਗਿਆ ਹਨੇਰਾ, ਦੌੜ ਗਿਆ। ਇੱਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ, ਹਰੀ ਜੋ ਰਾਏ ਰਾਜਾ ਰੂਪ ਪ੍ਰਕਾਸ਼ ਰੂਪ ਪਰਮਾਤਮਾ ਪ੍ਰਾਪਤ ਕਰ ਲਿਆ। ਵਡਭਾਗਣੀਆਂ ਦੀ ਇੱਛਾ ਪੂਰੀ ਹੋ ਗਈ, ਵੱਡਿਆਂ ਭਾਗਾਂ ਵਾਲੀਆਂ ਦੀ ਮਿਲ ਸਹੀਆਂ, ਮੰਗਲ ਗਾਵੀ ਗੀਤ ਗੋਬਿੰਦ ਅਲਾਏ। ਸਾਰੀਆਂ ਬ੍ਰਹਮ ਗਿਆਨੀ ਜਾਂ ਜਗਿਆਸੂ ਰੂਪ ਸਹੀਆਂ ਮਿਲ ਕੇ ਖੁਸ਼ੀ ਦੇ ਸ਼ਬਦ ਪੜ੍ਹਦੀਆਂ ਨੇ, ਸ਼ੁਕਰ ਅਹਿਮ ਕਰ ਸਾਜਨ ਆਏ, ਸਾਚਾ ਮੇਲ ਮਿਲਾਏ। ਮੇਰੇ ਹਿਰਦੇ 'ਚ ਪ੍ਰਕਾਸ਼ਮਾਨ ਹੋ ਗਿਆ ਪਰਮਾਤਮਾ, ਨਸ ਵੰਜਹੋਂ ਕਿਲ ਵਿਖੋ ਕਰਤਾ ਕਰ ਆਇਆ, ਦੂਤਹਿ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਵਾਹਿਗੁਰੂ ਵਰਗਾ ਹੋਰ ਕੌਣ ਦਿਸਦਾ ਜਿਹਨੂੰ ਅਸੀਂ ਉਹਦੇ ਲਵੈ ਲਾ ਦਈਏ, ਸਦਰਸ ਕਰ ਦਈਏ। ਜਿਵੇਂ ਹੁਣੇ ਗੁਰੂ ਨਾਨਕ ਸਾਹਿਬ ਦੀ ਉਪਮਾ ਬਰਾਬਰ ਕਵੀ ਜੀ ਕਹਿੰਦੇ, ਕਿਹਦੀ ਉਪਮਾ ਕਰ ਦਈਏ ਵੀ ਫਲਾਨਾ ਗੁਰੂ ਨਾਨਕ ਸਾਹਿਬ ਵਰਗਾ ਸੀ ਜਾਂ ਉਹਦੇ ਵਰਗੇ ਸੀ ਮਹਾਰਾਜ। ਉਹ ਤਾਂ ਤੇਰੀ ਉਪਮਾ ਤੋਂ ਇਹ ਬਣਿਆ ਬਈ ਕਹਿ ਸਕਦੇ ਹਾਂ। ਹਲਤ ਪਲਤ ਸਵਾਰਿਓਂ ਨਿਹਚਲ ਦਿੱਤੀਆਂ ਨ ਜਾਏ, ਨਿਹਚਲ ਥਾਂ ਸਰੂਪ ਰੂਪੀ ਥਾਂ ਦੇਤੀ ਨਿਹਚਲ। ਲੋਕ ਪ੍ਰਲੋਕ ਮਹਾਰਾਜ ਨੇ ਸਾਡਾ ਸਵਾਰ ਦਿੱਤਾ ਹੈ। ਸੰਸਾਰ ਸਾਗਰ ਤੇ ਰੱਖਣ ਬਹੁੜ ਨਾ ਜਨਮੈ ਧਾਏ, ਉਹਨਾਂ ਨੂੰ ਸੰਸਾਰ ਸਾਗਰ ਤੋਂ ਰੱਖ ਲਿਆ, ਮੁੜ ਕੇ ਹੁਣ ਨਹੀਂ ਜਨਮ ਲੈਣਗੇ, ਨਾ ਹੀ ਧੌਣਗੇ, ਭੱਜਣਗੇ, ਦੌੜਨਗੇ ਕਿਸੇ ਪਾਸੇ ਨੂੰ, ਕਿਉਂਕਿ ਟਿਕਾਓ ਵਿੱਚ ਆ ਗਏ, ਇਕਾਗਰਤਾ 'ਚ ਆ ਗਏ, 84 ਦੇ ਗੇੜੇ 'ਚੋਂ ਖੜ ਲਏ ਨੇ। ਜੇ ਵਾਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਸੋ ਜਿਨ੍ਹਾਂ ਨੇ ਆਪਣੇ ਆਪ ਨੂੰ ਚਰਨੀ ਪਾਇਆ ਉਹ ਤਰ ਗਏ ਨੇ। ਮਹਾਰਾਜ ਤੁਹਾਡੇ ਗੁਣ ਬਹੁਤ ਜ਼ਿਆਦਾ ਨੇ, ਜ਼ਬਾਨ ਸਾਡੀ ਇੱਕ ਹੈ। ਸੋ ਜਿਨ੍ਹਾਂ ਨੇ ਆਪਣੇ ਆਪ ਨੂੰ ਚਰਨੀ ਪਾ ਦਿੱਤਾ ਨਿਮਰਤਾ ਸਹਿਤ, ਕਿੰਨੇ ਹੀ ਗੁਣ ਗਾ ਲਈਏ ਅਸੀਂ, ਸਾਰੇ ਗੁਣ ਤੁਹਾਡੇ ਗਾ ਨਹੀਂ ਸਕਦੇ। ਮਹਾਰਾਜ ਫਿਰ ਅਸੀਂ ਕੀ ਕਰੀਏ? ਕਹਿੰਦੇ ਫਲ ਗੁਣ ਨਿਤ ਸਲਾਹੀਐ, ਜਿਸ ਨੋ ਤਿਲ ਨਾ ਤਮਾਏ। ਫੱਗਣ ਦੇ ਮਹੀਨੇ ਦੁਆਰਾ ਕਹਿੰਦੇ ਰੋਜ਼ ਉਹਦੀ ਉਪਮਾ ਕਰਿਆ ਕਰੋ, ਸਵਾਸ ਸਵਾਸ, ਦੂਜੀ ਗੱਲ ਹੀ ਨਾ ਕਰਿਆ ਕਰੋ। ਜਿਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ ਪਰਮਾਤਮਾ ਨੂੰ, ਕੋਈ ਇੱਛਾ ਨਹੀਂ ਤੁਹਾਡੇ ਤੋਂ, ਉਹਨੇ ਕੋਈ ਲੈਣਾ ਨਹੀਂ ਗਾ, ਉਹਨੇ ਤਾਂ ਦੇਣਾ ਹੀ ਦੇਣਾ ਹੈ। ਇਸ ਕਰਕੇ ਉਸ ਪਰਮਾਤਮਾ ਨੂੰ ਹਮੇਸ਼ਾ ਹੀ ਸਲਾਹੁੰਦੇ ਰਿਹਾ ਕਰੋ। ਫਿਰ ਮਹਾਰਾਜ ਕੀ ਹੋਵੇਗਾ, ਇਹਦੇ ਨਾਲ ਕੀ ਮਿਲਦਾ? ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਜਪਿਆ ਅੱਜ ਤੱਕ, ਸਤਜੁਗ ਤੋਂ ਲੈ ਕੇ ਦੇਖ ਲਓ ਭਾਈ, ਸਾਰੇ ਕੰਮ ਬਣੇ ਉਹਨਾਂ ਦੇ। ਹਰ ਗੁਰਪੂਰਾ ਆਰਾਧਿਆ ਦਰਗਹਿ ਸੱਚ ਖਰੇ। ਉਹ ਦਰਗਾਹ ਦੇ ਵਿੱਚ ਸੱਚੇ ਤੇ ਖਰੇ ਬਣ ਗਏ ਜਿਨ੍ਹਾਂ ਨੇ ਹਰੀ ਸਰੂਪ ਗੁਰੂ ਦੇ ਰਾਹੀਂ ਪੂਰੇ ਪਰਮਾਤਮਾ ਦੀ ਆਰਾਧਨਾ ਕੀਤੀ। ਸਰਬ ਸੁੱਖਾਂ ਨਿਤ ਚਰਨ ਹਰ ਭਉਜਲ ਬਿਖਮ ਤਰੇ। ਸਾਰਿਆਂ ਸੁੱਖਾਂ ਦਾ ਖਜ਼ਾਨਾ ਹਰੀ ਦੇ ਚਰਨ ਨੇ। ਜਿਨ੍ਹਾਂ ਨੇ ਉਹ ਚਰਨ ਗ੍ਰਹਿਣ ਕਰ ਲਏ ਨੇ, ਉਹ ਭੈਦਾਇਕ ਸੰਸਾਰ ਸਾਗਰ ਜੋ ਕਠਨ ਹੈ ਉਹ ਤੋਂ ਤਰ ਗਏ ਨੇ। ਪ੍ਰੇਮ ਭਗਤ ਤਿੰਨ ਪਾਈਆ ਬਿਖਿਆ ਨਾ ਹਿਜਰੇ। ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਪ੍ਰਾਪਤ ਕਰ ਲਈ, ਉਹ ਜ਼ਹਿਰ ਮਾਇਆ ਜਿਹੜੀ ਬਿਖਿਆ ਨਾ ਹਿਜਰੇ, ਇਹਦੇ ਵਿੱਚ ਸੜੇ ਨਹੀਂ ਹੈ ਮਾਇਆ ਦੀ ਈਰਖਾ ਤ੍ਰਿਸ਼ਨਾ ਅੱਗ ਵਿੱਚ, ਕਾਮ ਕ੍ਰੋਧ ਦੀ ਅੱਗ ਵਿੱਚ, ਕਿਉਂਕਿ ਉਹਨਾਂ ਦੇ ਹਿਰਦੇ ਅੰਦਰੋਂ ਕੂੜ ਗਏ, ਦੁਬਿਧਾ ਨਸੀ, ਪੂਰਨ ਸੱਚ ਭਰੇ। ਜਿਨ੍ਹਾਂ ਦੇ ਹਿਰਦੇ ਵਿੱਚ ਲਬਾ ਲਬ ਭਰ ਗਿਆ ਪਰਮਾਤਮਾ ਦਾ ਨਾਮ, ਜਿੱਥੇ ਸਰੋਵਰ ਪੂਰਾ ਭਰ ਜੇ ਨਾਮ ਦਾ ਹਿਰਦੇ 'ਚ, ਉੱਥੋਂ ਝੂਠ ਤੇ ਦੁਬਿਧਾ ਦੋ ਚਿੱਤੀ ਆਪੇ ਮੁੱਕ ਜਾਂਦੀ ਹੈ। ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਧਰੇ। ਉਹ ਮਨ ਦੇ ਅੰਦਰ ਇੱਕ ਨੂੰ ਧਾਰ ਕੇ ਵਸਾ ਕੇ ਨਾ ਪਾਰ ਬ੍ਰਹਮ ਪਰਮੇਸ਼ਰ ਦੀ ਸਿਮਰਨ ਰਾਹੀਂ ਸੇਵਾ ਕਰੀ ਜਾਂਦੇ ਨੇ, ਬਾਣੀ ਰਾਹੀਂ ਸੇਵਾ ਕਰੀ ਜਾਂਦੇ ਨੇ, ਕੀਰਤਨ ਕਥਾ ਰਾਹੀਂ ਸੇਵਾ ਕਰੀ ਜਾਂਦੇ ਨੇ। ਮਹਾਂਦੇਵ ਸਮੂਰਤ ਭਲੇ ਜਿਸ ਕਾ ਉਹ ਨਦਰ ਕਰੇ। ਜਿਨ੍ਹਾਂ ਉੱਤੇ ਪਰਮਾਤਮਾ ਨਦਰ ਕਰਦੇ, ਕਿਰਪਾ ਦ੍ਰਿਸ਼ਟੀ ਨਾਲ ਤੱਕਦੇ ਨੇ, ਉਹਨਾਂ ਦੇ ਮਹਾਂ ਮਹੀਨੇ ਦਿਨ ਮੂਰਤ ਹੁੰਦੇ ਦੋ ਘੜੀਆਂ, ਸਭ ਸਫਲੀਆਂ ਸਫਲੀਆਂ। ਬੇਨਤੀ ਕਰੀਏ ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਇਹ ਹਰੀ ਪਰਮਾਤਮਾ ਸਾਡੇ ਉੱਤੇ ਵੀ ਕਿਰਪਾ ਕਰੋ, ਸਾਨੂੰ ਵੀ ਆਪਣੇ ਦਰਸ਼ਨਾਂ ਦਾਨ ਬਖਸ਼ੋ, ਦਰਸ਼ਨ ਦਿਓ, ਕਿਰਪਾ ਕਰਕੇ ਸਾਡੇ ਹਿਰਦੇ 'ਚ ਵਸੋ, ਸਾਖਿਆਤ ਹੋਵੋ ਦਰਮਾਨ ਦੇ ਠਾਂਡੇ ਦਰਬਾਰ। ਤੁਝ ਮੈਨੂੰ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਇਉਂ ਕਹਿੰਦੇ ਨੇ ਵਾਹਿਗੁਰੂ ਕੇ, ਬੇਨਤੀ ਕਰੀਏ ਸਾਨੂੰ ਵੀ ਦਰਸ਼ਨ ਬਖਸ਼ਿਸ਼ ਕਰੋ। ਇਉਂ ਇੱਥੇ ਆ ਕੇ ਲਿਖਿਆ 14 ਅਤੇ 1, ਬਾਣੀ ਇੱਕੋ ਹੀ ਹੈ, ਪੌੜੀਆਂ 14 ਨੇ। ਪਹਿਲੀ ਅਤੇ ਅਖੀਰਲੀ ਪੌੜੀ ਮੰਗਲ ਰੂਪ ਹੈ, 2-12 ਮਹੀਨਿਆਂ ਦੇ ਫਲਾਦੇਸ਼ ਉਚਾਰਨ ਕੀਤੇ ਨੇ, ਉਪਦੇਸ਼ ਦਿੱਤੇ ਨੇ। ਇਸ ਤਰ੍ਹਾਂ ਮਹਾਰਾਜ ਨੇ ਇੱਥੇ ਆ ਕਰਕੇ 12 ਮਾਹਾਂ ਦੀ ਸਮਾਪਤੀ ਕੀਤੀ ਹੈ। ਸੋ ਅਗਲੇ ਮਹੀਨੇ ਫਿਰ ਸਤਿਗੁਰੂ ਕਿਰਪਾ ਕਰਨਗੇ। ਸੋ ਸਾਰਾ ਜਿੰਨਾ ਵੀ ਆਪਾਂ ਨਿਤਨੇਮ ਕਰਦੇ ਹਾਂ ਰੋਜ਼, ਉਹਦੇ ਨਾਲ 12 ਮਾਹਾਂ ਪੜ੍ਹਿਆ ਕਰੋ ਜ਼ਰੂਰ। ਜੇ ਨਹੀਂ ਪੜ੍ਹ ਸਕਦੇ ਤਾਂ ਫੱਗਣ ਦਾ ਮਹੀਨਾ ਪੜ੍ਹ ਲਓ, ਜਿਵੇਂ ਫੱਗਣ ਦਾ ਮਹੀਨਾ। ਇਹਦੇ ਨਾਲ ਵਾਹਿਗੁਰੂ ਦੀ ਕਿਰਪਾ ਰਹਿੰਦੀ, ਨਾਲ ਸਿੱਖਿਆ ਬਹੁਤ ਜ਼ਿਆਦਾ। 12 ਮਾਹਾਂ ਦੇ ਵਿੱਚ ਨਾਮ ਦਾਨ, ਸਿੱਖੀ ਦਾਨ ਅਤੇ ਨਾਲ ਨਾਲ ਦਰਸ਼ਨਾਂ ਦਾ ਦਾਨ, ਬਹੁਤ ਇਹੋ ਜਿਹੇ ਸੁੰਦਰ ਸ਼ਬਦ ਨੇ ਜਿਹਨੂੰ ਪੜ੍ਹ ਕੇ ਆਪਾਂ ਨੂੰ ਬੜੀ ਭਰਪੂਰ ਸਿੱਖਿਆ ਮਿਲਦੀ ਹੈ। ਸਤਿਗੁਰੂ ਕਿਰਪਾ ਕਰਨ, ਬੀਤੇ ਹੋਏ ਸਮੇਂ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਮੰਗੀਏ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਭਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈ ਤੁਮਾਰੀ, ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਤੇਰੀ ਕੁਦਰਤ ਕਉ ਕੁਰਬਾਨ, ਜੈਸਾ ਬਾਲਕ ਭਾਏ ਸਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਹੁਣ ਮਹਾਰਾਜ ਜੀ ਜੋ ਪਿੱਛੇ ਹੋ ਗਿਆ ਸੋ ਹੋ ਗਿਆ, ਪਿਛਲੀਆਂ ਗਲਤੀਆਂ ਦੀ ਮਾਫ਼ੀ ਦੇ ਦਿਓ। ਆਉਣ ਵਾਲਾ ਮਹੀਨਾ ਸਾਡਾ ਭਗਤੀ ਕਰਦਿਆਂ ਬਾਣੀ ਪੜ੍ਹਦਿਆਂ ਬਤੀਤ ਹੋਵੇ ਸਾਡੇ ਉੱਤੇ, ਇਹੀ ਕਿਰਪਾ ਕਰੋ, ਮਿਹਰ ਭਰਿਆ ਹੱਥ ਰੱਖੋ। ਸੋ ਕੱਲ੍ਹ ਨੂੰ ਸਮੇਂ ਸਿਰ ਪਹੁੰਚ ਕੇ ਸਾਧ ਸੰਗਤ ਲਾਹਾ ਉਠਾਏਗੀ 7:15 ਤੋਂ 8:30 ਵਜੇ ਤੱਕ। ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਫਿਰ ਇਤਿਹਾਸ ਸ਼ਰਵਣ ਕਰਾਂਗੇ, ਪਿਆਰ ਨਾਲ ਸਿਮਰਨ ਕਰੀਏ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿ
ਵਾਹੇ
ਗੁਰੂ ਵਾਹੇ।